ਬਹੁਤ ਸਾਰੇ ਆਸਟ੍ਰੇਲੀਅਨ ਲੋਕ ਪੱਕੇ ਤੌਰ 'ਤੇ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਹਨ ਤਾਂ ਕਿ ਉਹ ਉੱਥੋਂ ਦੇ ਵਪਾਰਕ ਮੌਕਿਆਂ ਦਾ ਲਾਭ ਲੈ ਸਕਣ। ਅਤੇ ਇਹ ਲੋਕ ਸਾਡੇ ਇੰਨੇ ਵਧੀਆ ਮੁਲਕ ਨੂੰ ਛੱਡ ਕੇ ਕਿਉਂ ਜਾ ਰਹੇ ਹਨ, ਸੁਣੋ MP ਸਿੰਘ ਕੋਲੋਂ ਇਸ ਫੀਚਰ ਦੁਆਰਾ। ਵੀਡੀਓਜ਼ ਨੂੰ ਬਣਾਉਣ ਦਾ ਕੰਮ ਆਸਟ੍ਰੇਲੀਆ ਵਿੱਚ ਕਾਫ਼ੀ ਚੰਗੀ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ, ਪਰ ਬ੍ਰੈਂਡ ਨਿਊ ਮੀਡੀਆ ਏਸ਼ੀਆ ਦੇ CEO ਡੇਮੀਅਨ ਬਰੇ ਦੱਸਦੇ ਹਨ ਕਿ ਇਹ ਹੋਰ ਥਾਵਾਂ 'ਤੇ ਵੀ ਕਾਫ਼ੀ ਤੇਜ਼ੀ ਨਾਲ ਪਸ ਰਿਹਾ ਹੈ।
When we first started the brand new media in Asia, it was a fledgling idea, and we were really pioneering taking our business model for marketing services into a whole new territory where there really wasn't anyone doing content marketing to the extent we were in this region. So we were very much the first settlers, as it were, and we very much view it ourselves as pioneers. We kind of took ownership of growing the category and being, you know, the thought leaders in the category.
4 ਸਾਲ ਪਹਿਲਾਂ ਡੇਮੀਅਨ ਬਰੇ ਦੇ ਸਿੰਗਾਪੁਰ ਵਿੱਚ ਜਾ ਕੇ ਵਸ ਜਾਣ ਤੋਂ ਬਾਅਦ ਹੁਣ ਇਹ ਵਪਾਰ ਘਰੇਲੂ ਵਪਾਰ ਦੇ ਮੁਕਾਬਲੇ ਅੰਤਰਰਾਸ਼ਟਰੀ ਪੱਧਰ 'ਤੇ ਕਾਫ਼ੀ ਤੇਜ਼ੀ ਨਾਲ ਪਸਰ ਰਿਹਾ ਹੈ।
They call it the Zurich of the East. So it's a very safe place to be building a business from in terms of, you know, corporate structure. Singapore is seen as a role model economy to other Asian markets. It's probably replaced Hong Kong as the commercial hub of Asia, certainly for Southeast Asia it has. And it's a very known quantity. The Singapore government supports foreign companies very well in establishing and setting up. You've got a very good labour force here in terms of access to different types of skills, and it's a very multicultural market.
ਤੇ ਸਿਡਨੀ ਦੇ ਵੈਸਟ ਵਿੱਚ ਪੈਦਾ ਹੋਇਆ ਡੇਮੀਅਨ ਆਪਣੇ ਆਪ ਨੂੰ ਹੁਣ ਏਸ਼ੀਅਨ ਹੀ ਮੰਨਦਾ ਹੈ।
When I meet people from around the world and they say, where are you from? I say, I'm from Asia. And quite often they will say, but you don't look like an Asian. And I'm like, what does an Asian need to look like? Is there a defined definition of, you know, you need to have a certain skin type or a certain accent to be qualified as Asian? But I think I am Asian now. I think in terms of my sensibilities and be it from a business viewpoint or a cultural viewpoint, I think I now view the world through somewhat of an Asian lens culturally. And I think that's been huge growth for me in that. And that's the part I've really enjoyed about being here.
ਅਤੇ ਹੁਣ ਸੁਣੋ ਜੇਮੀ ਜ਼ੈਂਗ ਦੀ ਕਹਾਣੀ, ਜੋ ਕਿ 1990 ਵਿਆਂ ਵਿੱਚ ਚੀਨ ਤੋਂ ਆਸਟ੍ਰੇਲੀਆ ਪੱਕੇ ਤੌਰ 'ਤੇ ਆਈ ਸੀ, ਪਰ ਉਸਨੂੰ ਇੱਥੇ ਆ ਕੇ ਇੱਕ ਅਭਿਨੇਤਰੀ ਵਜੋਂ ਕੰਮ ਨਾ ਮਿਲਣ ਕਾਰਨ ਉਹ ਵੀ ਕੋਈ 4 ਸਾਲ ਪਹਿਲਾਂ ਵਾਪਸ ਬੀਜਿੰਗ ਪਰਤ ਗਈ ਸੀ।
There's just not a lot of roles out there for us, or the ones that we get to eventually, you know, get to audition like once or twice a year would have been, you know, very stereotypical roles. In fact, my, you know, university graduation thesis was about, you know, Asian stereotypes in Western films or media. That's kind of how frustrating it was.
ਅਤੇ ਇਹ ਜੈਨੀ ਹੁਣ ਟੋਟਮ ਪਿਕਚਰਸ ਦੇ ਨਾਮ ਹੇਠਾਂ ਇੱਕ ਕੰਪਨੀ ਚਲਾ ਰਹੀ ਹੈ, ਜੋ ਕਿ ਚਾਈਨੀਜ਼ ਅਤੇ ਪੱਛਮੀ ਪ੍ਰੋਡਕਸ਼ਨ ਕੰਪਨੀਆਂ ਨੂੰ ਮਿਲਾ ਕੇ ਕੰਮ ਕਰਵਾਉਂਦੀ ਹੈ।
I definitely see a need, you know, a niche for us, and it's working. It's still working progress, but I definitely think it's the right decision, and hopefully with more, you know, we'll build up more portfolio and it will grow.
ਅਤੇ ਹਾਜ਼ਰੀਨ, ਇਹ ਡੇਮੀਅਨ ਅਤੇ ਜੈਨੀ ਉਹਨਾਂ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਵਿੱਚੋਂ ਹਨ ਜੋ ਕਿ ਆਪਣਾ ਮੁਲਕ ਛੱਡ ਕੇ ਜਾ ਰਹੇ ਹਨ, ਭਾਵੇਂ ਕਿ ਹਾਲ ਦੀ ਘੜੀ ਹੀ ਸਹੀ, ਪਰ ਜਾ ਰਹੇ ਹਨ ਇੱਕ ਚੰਗੇ ਵਪਾਰ ਦੇ ਮੌਕਿਆਂ ਦੀ ਭਾਲ ਵਿੱਚ। ਦਾ ਬਿਊਰੋ ਆਫ ਸਟੈਟਿਸਟਿਕਸ ਕਹਿੰਦਾ ਹੈ ਕਿ ਇਸ ਸਾਲ ਸਿਰਫ ਅਪ੍ਰੈਲ ਤੱਕ ਹੀ ਤਕਰੀਬਨ 92,000 ਆਸਟ੍ਰੇਲੀਅਨ ਪੱਕੇ ਤੌਰ 'ਤੇ ਦੇਸ਼ ਛੱਡ ਕੇ ਜਾ ਚੁੱਕੇ ਹਨ। ਇਹ ਵਾਧਾ 5.5% ਦੀ ਦਰ ਦੇ ਨਾਲ ਵੱਧ ਰਿਹਾ ਹੈ। ਅਤੇ ਇਹਨਾਂ ਦੀ ਪ੍ਰਵਾਸ ਦੀ ਮੰਜ਼ਿਲ ਵਜੋਂ ਨਿਊਜ਼ੀਲੈਂਡ ਪਹਿਲੇ ਨੰਬਰ ਉੱਤੇ ਆਉਂਦਾ ਹੈ, ਅਤੇ ਇਸ ਤੋਂ ਬਾਅਦ ਏਸ਼ੀਆ ਖਿੱਤੇ ਦੇ ਦੇਸ਼ ਆਉਂਦੇ ਹਨ, ਜਿਨ੍ਹਾਂ ਵਿੱਚੋਂ ਸਿੰਗਾਪੁਰ, ਹਾਂਗਕਾਂਗ ਪ੍ਰਮੁੱਖ ਹਨ। ਮੈਲਬਰਨ ਯੂਨੀਵਰਸਿਟੀ ਦੇ ਐਂਥਰੋਪੋਲੋਜਿਸਟ ਪੌਲ ਗ੍ਰੀਨ ਆਖਦੇ ਹਨ ਕਿ ਉਹ ਵੀ ਇਸ ਰੁਝਾਨ ਨੂੰ ਸਾਫ਼-ਸਾਫ਼ ਦੇਖ ਰਹੇ ਹਨ।
We're now seeing more Australians move and engage with work opportunities in Asia, for example. And this is partly due to the relaxation of immigration policies in certain countries and the need then within these countries to sort of fill skill gaps in a growing economy.
ਅਤੇ ਨਾਲ ਹੀ ਉਹ ਇਹ ਵੀ ਜ਼ੋਰ ਨਾਲ ਆਖਦੇ ਹਨ ਕਿ ਡਿਜੀਟਲ ਅਪਰਚੁਨਿਟੀਜ਼ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ।
We're now seeing growing numbers of what are termed as digital nomads or location independent professionals. They are working from laptops in a range of tourism destinations in Asia, but also other parts of the world today, typically in their 20s or 30s.